ओंकार सतनाम करता पुरख निरपौंदर वैर अकाल मूर्त अजूनी सह गुर प्रसाद जप याद सच जुगाद सच है पी सच नानक होसी पी सच कालहीन कला संयुगत अकाल पुरख आदेश धर्म ताम सो परम रहत भूत अलख अपेश अंग राग न रंग जाके जात पात न नाम गर्भ गंजन दुष्ट पंजन मुक्त दायक काम बीस मारे अथा अगंत अतुल ज्यों बुलाव हो त्यों नानक दास बोले वाहिगुरु जी का खालसा वाहिगुरु जी की फतेह। परम सत्कारयोग गुरु साहब जी की पावन पवित्र हजूरी दे अंदर सुशोभित गुरु स्वरूप गुरु खालसा सतसंग जी हो आप सरबत संगतां दे सन्मुख रखी हुई समागम गुरमुख प्यारे जैसे दे होनहारे विद्यार्थी तो उपर उठ के जो ज्ञानी सिंह अब्बल दर्जे दे कथावाचक बने इस तो उपरंत जिन्होंने तरक्कियां करके एक अध्यापक का रूप धारण किया है सत्कार योग ज्ञानी सुखजीत सिंह जी और इन्हों का परिवार तंता दे योगन जिहड़े नाल सहयोग दे रहे है उन्होंने महापुरशां दे नाल गुरमता सोध के जो ये समागम रचिया है बाला प्रीतम श्री हर कृष्ण त्याई है जि डिठ है सदुख जाए अठवें पातशाह गूंगियां तो अर्थ कराउण वाले श्री गुरु हर कृष्ण साहब महाराज का गुरपुरब मनाउंदियां होया आदि श्री गुरु ग्रंथ साहब जी की अमृतमयी बाणी श्री गुरु गोबिंद सिंह साहब महाराज की श्री मुख वाक बाणी इन अमृत बाणिया के जाप होए है उस तो उपरंत समागम के मर्यादा अनुसार अरदास सतगुरु महाराज के चरणों और सत्कार योग सिंह साहब ज्ञानी प्रताप सिंह जी जो लम्मा समा सचखंड श्री हजूर साहब मुख ग्रंथी के तौर पर सेवा निभाई उन्होंने मुख बाक लिया दल पंथ के चंगे उगे विद्वान गुरमुख उन्होंने आदि श्री गुरु ग्रंथ साहब जी का मुख बाक आप जी ने सुनाया है गुरु कृपा करे दास दा के समा दिता होने करके मैनू अगे जल्दी जाना पैना है मैं पहला शुरू च बेनती कर दिया इहो जे माहौल नूं वातावरण छड़ के मेरा जी तां नहीं करदा जाण पर जिहड़ा वचन कीता है उस वचन नूं निभाउण वास्ते गुरु गोबिंद सिंह साहब दे कीते हुए वचन दे पै विच रहिंदिआं होइआं कि जो वचन करके पालदा नहीं है गुरु साहब की नाराजगी आउंदे ते वचन करे जो पालै नहीं इस करके मैं थोड़ा समा आप जी दे सन्मुख दर्शन करांगा। रागी सिंह साहबाना ने बहुत सुंदर कीर्तन कीता है और सत्कार योग दल बाबा विधि चंद दे वर्तमान समय के अंदर बारहवें जानशीन गुरु हरगोबिंद साहब महाराज तो बरोसाई इस संपर्दा बाबा विधि चंद जिन्हों ਗੁਰੂ ਸਾਹਿਬ ਨੇ ਵਿਧੀ ਚੰਦ ਸੀਨਾ ਗੁਰੂ ਕਾ ਸੀਨਾ ਕਿਹਾ ਹੈ। ਮਹਾਂਪੁਰਸ਼ ਮੌਜੂਦ ਨੇ ਬੈਠੇ ਹੈ ਅਤੇ ਹੋਰ ਨਿਹੰਗ ਸਿੰਘ ਸੰਪਰਦਾ ਦੇ ਗ੍ਰੰਥੀ ਸਿੰਘ ਸਾਹਿਬਾਨ ਜਥੇਦਾਰ ਸਾਹਿਬਾਨ ਸਤਿਕਾਰਯੋਗ ਬਾਣੀ ਬਾਣੀ ਦੇ ਨਾਲ ਜੁੜੇ ਹੋਏ ਗੁਰਸਿੱਖ ਮਾਈ ਭਾਈ ਤੁਹਾਡੇ ਜੈਸੇ ਕਰਨੀ ਵਾਲੇ ਗੁਰਸਿੱਖਾਂ ਨੂੰ ਹੀ ਮਹਾਰਾਜ ਨੇ ਕਿਹਾ ਕਿ ਖਾਲਸਾ ਮੇਰੋ ਰੂਪ ਹੈ ਖਾਸ। ਸੋ ਆਓ ਗੁਰਪੁਰਬ ਮਨਾ ਰਹੇ ਹਾਂ। ਪਹਿਲੀ ਬਾਤ ਵੀ ਗੁਰਪੁਰਬ ਦੀ ਪਰਿਭਾਸ਼ਾ ਕੀ ਹੈ, ਕਿਸ ਨੂੰ ਕਹਿੰਦੇ ਨੇ ਗੁਰਪੁਰਬ? ਪੁਰਬ ਸ਼ਬਦ ਜਿਹੜਾ ਹੈ, ਪੁਰਬ ਸ਼ਬਦ ਦਾ ਮਤਲਬ ਹੈ ਉਤਸਵ, ਗੁਰੂ ਦੇ ਨਾਲ ਸੰਬੰਧਿਤ ਉਹ ਦਿਹਾੜਾ ਜਿਹੜਾ ਉਤਸ਼ਾਹ ਦੇਣ ਵਾਲਾ ਹੋਵੇ, ਖੁਸ਼ੀ ਖੇੜੇ ਦੇਣ ਵਾਲਾ ਹੋਵੇ। ਉਹ ਭਾਵੇਂ ਸਾਡੇ ਗੁਰੂ ਸਾਹਿਬਾਨਾਂ ਦੇ ਅਵਤਾਰ ਹਨ ਔਰ ਭਾਵੇਂ ਗੁਰਤਾਗਦੀ ਸਭਾਏਮਾਨ ਹੋਣ ਦੇ ਦਿਨ ਹਨ, ਭਾਵੇਂ ਖਾਲਸੇ ਦਾ ਪ੍ਰਕਾਸ਼ ਹੋਣ ਦਾ ਦਿਨ ਹੈ ਜਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾਗਦੀ, ਇਹ ਸਾਰੇ ਗੁਰਪੁਰਬ ਨੇ। ਉਹਨਾਂ ਗੁਰਪੁਰਬਾਂ ਦੇ ਵਿੱਚ ਗੁਰੂ ਦੇ ਨਾਲ ਸੰਬੰਧਿਤ ਉਹ ਦਿਹਾੜਾ ਜਿਹੜਾ ਉਤਸਵ ਦਿਨ ਹੈ। ਇਸ ਕਰਕੇ ਗੁਰਪੁਰਬ, ਦੂਸਰੀ ਬਾਤ ਹੈ ਕਿ ਗੁਰਪੁਰਬ ਮਨਾਉਣ ਦੀ ਜਿਹੜੀ ਪਰੰਪਰਾ ਗੁਰੂ ਸਾਹਿਬਾਨ ਮਹਾਰਾਜ ਦੇ ਵੇਲੇ ਕਾਇਮ ਹੋਈ ਹੈ, ਇਹਦਾ ਮਹਾਤਮ ਚੌਂ ਗੁਰੂਆਂ ਦੀ ਸੰਗਤ ਕਰਨ ਵਾਲੇ ਗੁਰੂ ਘਰ ਦੇ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ, ਉਹ ਗੁਰਪੁਰਬ ਬਾਰੇ ਦੱਸਦੇ ਹੈ ਔਰ ਗੁਰਪੁਰਬ ਦੇ ਇਸ਼ਾਰੇ ਦਿੰਦੇ, ਏਕ ਮਿਸ਼ਟਾਨ ਪਾਨ ਲਾਭਤ ਮਹਾਂਪ੍ਰਸਾਦ ਏਕ ਗੁਰਪੁਰਬ ਕਹਿ ਸਿੱਖਣ ਬੁਲਾਵੇ। ਇਹ ਅੱਜ ਗੱਲ ਢੁਕਦੀ ਹੈ ਗਿਆਨੀ ਸੁਖਦੀਪ ਸਿੰਘ ਜੀ 'ਤੇ ਵੀ ਗੁਰਪੁਰਬ 'ਤੇ ਗੁਰਸਿੱਖਾਂ ਨੂੰ ਬੁਲਾਉਣਾ ਵੀ ਆਓ ਆਪਾਂ ਰਲ ਕੇ ਇਕੱਠੇ ਹੋ ਕੇ ਗੁਰਪੁਰਬ ਮਨਾਈਏ, ਏਕ ਗੁਰਪੁਰਬ ਕਹਿ ਸਿੱਖਣ ਬੁਲਾਵੇ। ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਔਰ ਫਿਰ ਨਾਲ ਇਹ ਵੀ ਦੱਸਿਆ ਵੀ ਗੁਰਪੁਰਬ ਜਿਹੜਾ ਹੈ ਇਹਦੇ ਮਹਾਨ ਬਣਾਉਣ ਦਾ ਜਿਹੜਾ ਮਹੱਤਵ ਹੈ, ਭਾਈ ਸਾਹਿਬ ਜੀ ਨੂੰ ਪੁੱਛਿਆ ਕਿ ਭਾਈ ਗੁਰਦਾਸ ਜੀ ਇਹ ਦੱਸੋ ਵੀ ਗੁਰਪੁਰਬ ਮਨਾਉਣ ਦਾ ਜਿਹੜਾ ਮਹੱਤਵ ਹੈ, ਸਿੱਖ ਕਿਉਂ ਮਨਾਉਂਦੇ ਨੇ ਗੁਰਪੁਰਬ, ਇਹਦਾ ਮਹੱਤਵ ਕੀ ਹੈ, ਫਲ ਕੀ ਮੰਨਦਾ ਹੈ ਗੁਰਪੁਰਬ ਮਨਾਉਣ ਵਾਲਿਆਂ ਨੂੰ? ਤਾਂ ਭਾਈ ਸਾਹਿਬ ਜੀ ਨੇ ਫਿਰ ਪ੍ਰਮਾਣ ਦਿੱਤੇ, ਪੁੰਨ ਕਰਮ ਪੈਦਾ ਕਰਨ ਵਾਲੀਆਂ ਅਤੇ ਉਹਨਾਂ ਦੋ ਦੇ ਵੱਲ ਇਸ਼ਾਰਾ ਕੀਤਾ ਜਿਹੜੀ ਆਦਿ ਕਾਲ ਤੋਂ ਸਤਿਯੁਗ ਤੋਂ ਇੱਕ ਤਾਂ ਤੀਰਥਾਂ ਦੀ ਮਹਾਨਤਾ ਚਲੀ ਆਉਂਦੀ ਸੀ, ਕਿਸੇ ਸਮੇਂ 360 ਤੀਰਥ ਸੀ ਹਿੰਦੁਸਤਾਨ ਵਿੱਚ, ਅਤੇ ਉਹ ਫਿਰ ਇੰਨੇ ਸਮੇਂ ਦੇ ਉੱਤੇ ਕੋਈ ਘੁੰਮ ਨਹੀਂ ਸੀ ਸਕਦਾ, ਵਿਚਾਰ ਵਟਾਂਦਰਾ ਹੋ ਕੇ ਫਿਰ ਉਹ 360 ਤੀਰਥਾਂ ਨੂੰ 68 ਤੀਰਥਾਂ ਦਾ ਰੂਪ ਦਿੱਤਾ ਗਿਆ ਕਿ ਉੱਥੇ ਜਾਣ ਦੀ ਲੋੜ ਨਹੀਂ, 68 ਤੀਰਥਾਂ ਦੇ ਵਿੱਚ ਅੰਤਰਭੂਤ ਸਾਰੇ 360 ਤੀਰਥ ਆ ਜਾਣਗੇ। ਇਸ ਕਰਕੇ ਉਹ 68 ਤੀਰਥ ਹੋਏ ਅਤੇ ਜਿਸ ਕਰਕੇ ਉਹਨਾਂ ਤੀਰਥਾਂ ਦੀ ਬੜੀ ਮਹਾਨਤਾ ਸਨਾਤਨ ਮਤ ਵਿੱਚ ਚਲੀ ਆ ਰਹੀ ਹੈ। 68 ਤੀਰਥ ਦੇਵੀ ਥਾਪੇ ਪੁਰਬੀ ਲੱਗੈ ਬਾਣੀ। ਹੁਣ ਭਾਈ ਸਾਹਿਬ ਜੀ ਦੀ ਨਿਗਾਹ ਗਈ ਕਿ ਹਿੰਦੁਸਤਾਨ 'ਚ ਸਭ ਤੋਂ ਵੱਡਾ ਪੁੰਨ ਕਰਮ ਤੀਰਥਾਂ ਨੂੰ ਸੇਵਣ ਦਾ ਚੱਲਿਆ ਆ ਰਿਹਾ। ਇੱਕ ਤਾਂ ਪ੍ਰਮਾਣ ਦੇ ਲਈ ਉਹਨਾਂ ਨੇ ਇਹ ਚੁਣ ਲਿਆ ਵੀ ਇਹ ਵਧੀਆ ਢੁਕਵਾਂ ਪ੍ਰਮਾਣ ਹੈ, ਦੂਸਰਾ ਉਹਨਾਂ ਨੇ ਦੇਖਿਆ ਕਿ ਹਿੰਦੁਸਤਾਨ ਦੀ ਧਰਤੀ ਦੇ ਵਿੱਚ ਆਦਿ ਕਾਲ ਤੋਂ ਜਦੋਂ 10 ਪੁਰਬ ਇਕੱਠੇ ਹੋ ਜਾਂਦੇ ਹੈ ਉਹਨਾਂ ਪੁਰਬਾਂ ਅਤੇ ਇਹਨਾਂ ਤੀਰਥਾਂ ਦਾ ਮਹਾਤਮ ਜਿਹੜਾ ਉਹ ਇੰਨਾ ਵਧੇਰੇ ਹੋ ਜਾਂਦਾ ਹੈ, ਅਸੀਮਿਤ ਹੋ ਜਾਂਦਾ ਹੈ ਵੀ ਇਦੋਂ ਵੱਡਾ ਕੋਈ ਪੁੰਨ ਕਰਮ ਨਹੀਂ ਹੈ। ਐਸਾ ਹਿੰਦੂ ਧਰਮ ਦੇ ਅੰਦਰ ਇਹ ਵਿਸ਼ਵਾਸ ਚੱਲਿਆ ਆ ਰਿਹਾ, ਆਪਣੇ ਆਪਣੇ ਧਰਮ 'ਤੇ ਵਿਸ਼ਵਾਸ ਹੋਣਾ ਵੀ ਚਾਹੀਦਾ। ਅਤੇ ਭਾਈ ਸਾਹਿਬ ਜੀ ਨੇ ਫਿਰ ਦੋਨਾਂ ਦੀ ਚੋਣ ਕੀਤੀ, ਇੱਕ ਤਾਂ ਜਿਹੜੇ 10 ਪੁਰਬ ਸੀ, 10 ਪੁਰਬਾਂ ਦੀਆਂ ਦੋ ਪੱਧਤੀਆਂ, ਇੱਕ ਤਾਂ ਜੇਸ਼ਠ ਮਾਸੇ, ਸ਼ੁਕਲਾ ਪੱਖੇ, ਦਸਵੀਂ ਥੇਤੇ, ਹਸਤ ਨਖਿਆਤਰੇ, ਬੁੱਧਵਾਰ, ਬਿਤੀ ਕਰਨ, ਆਨੰਦ ਯੋਗ, ਬਿਤੀ ਪਾਦ, ਕੰਨਿਆ ਕਾ ਚੰਦਰਮਾ ਔਰ ਕੰਨਿਆ ਕਾ ਸੂਰਜ, ਇਹ ਜਿਹੜੇ 10 ਪੁਰਬ, ਕੰਨਿਆ ਕਾ ਚੰਦਰਮਾ, ਬਿਰਖ ਕਾ ਸੂਰਜ ਕਹਿਣ ਦੇ ਚੌਕਾਈ ਸੀ ਥੋੜ੍ਹੀ। ਦੂਸਰੀ ਪੱਧਤੀ ਕਹਿੰਦੇ ਨੇ ਜਨਮਅਸ਼ਟਮੀ, ਨਰਸਿੰਘ ਚੌਦੇ, ਮੱਸਿਆ, ਸੰਗਰਾਂਦ, ਪੂਰਨਮਾਸ਼ੀ, ਉਤਰੈਣ, ਦਖਣੈਣ, ਸੂਰਿਆ ਗ੍ਰਹਿਣ, ਚੰਦਰਾ ਗ੍ਰਹਿਣ। ਦੂਜੀ ਪੱਧਤੀ ਇਹ ਕਹਿ ਰਹੀ ਕੁਛ ਵੀ ਹੈ, ਇਹ 10 ਪੁਰਬ ਜਿਹੜੇ ਨੇ ਅਗਰ ਇਕੱਠੇ ਹੋ ਜਾਣ ਤਾਂ ਬਹੁਤ ਵੱਡਾ ਮਹਾਤਮ ਮੰਨਦੇ ਹੈ। ਤਾਂ ਭਾਈ ਗੁਰਦਾਸ ਦੀ ਲੇਖਣੀ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦਾ ਜਿਹੜਾ ਅੱਖਰਾਂ ਦੇ 'ਚ ਪ੍ਰਗਟਾ ਕਰਦੇ ਨੇ, ਮਾਨੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਟੀਕਾ ਕਰਦੇ। ਟੀਕਾ ਮੂਲ ਤੋਂ ਪਰੇ ਜਾ ਨਹੀਂ ਸਕਦਾ। ਭਾਈ ਸਾਹਿਬ ਨੇ ਉਹ ਧਿਆਨ ਦੇ ਵਿੱਚ ਰੱਖ ਕੇ ਗੁਰਪੁਰਬ ਦੇ ਮਹਾਤਮ ਨੂੰ ਕਹਿਣਾ ਸੀ, ਔਰ ਇਹ ਉਹਨਾਂ ਦੇ ਧਿਆਨ ਦੇ ਵਿੱਚ ਹੈ ਵੀ ਗੁਰੂ ਨਾਨਕ ਦੇ ਘਰ ਦੇ ਵਿੱਚ 10 ਪੁਰਬ ਹਮੇਸ਼ਾ ਹੀ ਇਕੱਠੇ ਹੁੰਦੇ ਰਹਿੰਦੇ ਨੇ। 10 ਪੁਰਬ ਸਦਾ ਦਸਹਿਰਾ, ਉੱਥੇ ਤਾਂ ਕਦੇ ਕਦੇ ਇਕੱਠੇ ਹੁੰਦੇ ਹੈ। ਜਦੋਂ ਸੰਗਤ ਇਕੱਠੀ ਹੋ ਜਾਏ 10 ਪੁਰਬਾਂ ਦਾ ਮਹਾਤਮਾ ਇੱਥੇ ਚੱਲ ਕੇ ਆਪ ਹੀ ਆ ਜਾਂਦਾ। ਇਸ ਲਈ ਭਾਈ ਸਾਹਿਬ ਨੇ ਦੋ ਗੱਲਾਂ ਦੀ ਚੋਣ ਕੀਤੀ। ਉਹ ਕਹਿੰਦੇ ਗੁਰਪੁਰਬ ਮਨਾਉਣ ਵਾਲੇ ਗੁਰਸਿੱਖੋ, ਮੈਂ ਤੁਹਾਨੂੰ ਦੋ ਪ੍ਰਮਾਣਾਂ ਦੇ ਨਾਲ ਸਮਝਾਉਂਦਾ, ਕਿਉਂਕਿ ਵਿਦਾਂਤ ਵਿੱਚ ਇਹ ਗੱਲ ਆਉਂਦੀ ਹੈ ਕਿ ਕਿਸੇ ਗੱਲ ਨੂੰ ਸਿੱਧ ਕਰਨ ਵਾਸਤੇ ਦ੍ਰਿਸ਼ਟਾਂਤ ਅਤੇ ਪ੍ਰਮਾਣ ਚਾਹੀਦੇ ਹੈ। ਹੱਠ ਦੇ ਨਾਲ ਕੋਈ ਗੱਲ ਸਿੱਧ ਨਹੀਂ ਹੋਇਆ ਕਰ, ਦ੍ਰਿਸ਼ਟਾਂਤ ਪ੍ਰਮਾਣ ਨਾਲ ਸਿੱਧ ਹੋਏਗੀ। ਇਸ ਕਰਕੇ ਭਾਈ ਸਾਹਿਬ ਕਹਿੰਦੇ ਨੇ ਤੀਰਥ ਪੁਰਬ ਸੰਯੋਗ ਵਿੱਚ ਧਿਆਨ ਦੇਣਾ ਆਪ ਸਾਰੀਆਂ ਸੰਗਤਾਂ ਨੇ ਵੀ ਅਸੀਂ ਗੁਰਪੁਰਬ ਮਨਾ ਰਹੇ ਹਾਂ। 68 ਤਾਂ ਤੀਰਥ ਜਿਹੜੇ ਨੇ, 68 ਤੀਰਥ ਜਿਹੜੇ ਨੇ, 68 ਤੀਰਥਾਂ 'ਤੇ ਅਗਰ ਕਿਸੇ ਨੇ ਯਾਤਰਾ ਕਰਨੀ ਹੋਵੇ, ਉੱਥੇ ਜਾ ਕੇ ਇਸ਼ਨਾਨ ਕਰਨਾ ਹੋਵੇ, ਤੁਸੀਂ ਸਿਆਣੇ ਬੈਠੇ ਹੋ ਵੀ ਕਿੰਨਾ ਟਾਈਮ ਲੱਗੂਗਾ, ਕਿੰਨੀ ਖੇਚਲ ਹੋਊਗੀ, ਕਿੰਨਾ ਧਨ ਖਰਚ ਹੋਊਗਾ, ਅਤੇ ਮੈਂ ਜ਼ਿੰਦਗੀ ਦੇ ਵਿੱਚ ਇੱਕ ਮਹਾਂਪੁਰਸ਼ ਉਦਾਸੀ ਸੰਤ ਬਾਬਾ ਪੂਰਨ ਦਾਸ ਜੀ ਮਿਲੇ, ਜਿਹੜੇ ਕਹਿੰਦੇ ਮੈਂ 68 ਤੀਰਥਾਂ 'ਤੇ ਬਿਹੰਗਮ ਸਾਧੂ ਸੀ, ਚਿੱਪੀ ਚੱਕੀ 'ਤੇ ਉਹ ਸਾਰੀ ਜਗ੍ਹਾ ਜਾ ਕੇ ਆਏ। ਮੈਨੂੰ ਜ਼ਿੰਦਗੀ 'ਚ ਹੋਰ ਕੋਈ ਮਿਲਿਆ ਨਹੀਂ ਜਿਹੜਾ ਕਿ ਮੈਂ 68 ਤੀਰਥਾਂ 'ਤੇ ਘੁੰਮੇ, ਔਖਾ। ਤੀਰਥ ਪੁਰਬ ਸੰਯੋਗ ਵਿੱਚ 68 ਤੀਰਥਾਂ ਦਾ ਮਹਾਤਮ ਵਿਚਾਰ ਦੀ ਤੱਕੜੀ ਦੇ ਇੱਕ ਪਲੜੇ ਵਿੱਚ ਪਾ ਲਓ, ਭਾਈ ਗੁਰਦਾਸ ਕਹਿੰਦੇ। ਫਿਰ ਇਹਦੇ ਵਿੱਚ ਕੁਝ ਹੋਰ ਪਾਓ, ਉਹ ਕੀ ਹੈ ਕਿ 10 ਪੁਰਬ ਜਿਹੜੇ ਨੇ, 10 ਪੁਰਬ ਮਨਾਉਣ ਦਾ ਗ੍ਰਹਿਣ ਆਦਿ ਦੇ ਵਿੱਚ ਉਹਦਾ ਮਹਾਤਮੀ ਦੇ ਵਿੱਚ ਹੀ ਪਾ ਲਓ, ਇਕੱਠਾ ਕਰ ਲਓ। ਜਿਹੜਾ ਖਾਲੀ ਪਲੜਾ ਹੈ, ਉਸ ਖਾਲੀ ਪਲੜੇ ਦੇ ਵਿੱਚ ਗੁਰੂ ਨਾਨਕ ਦੇ ਘਰ ਦੇ ਵਿੱਚ ਇੱਕ ਗੁਰਪੁਰਬ ਚੁਣ ਲਓ, ਚਾਹੇ ਆਦਿ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ, ਕਿਸੇ ਵੀ ਗੁਰੂ ਸਾਹਿਬਾਨ ਦਾ, ਉਸ ਪਲੜੇ ਦੇ ਵਿੱਚ ਪਾ ਕੇ ਧਰਤ ਰਾਜੂ ਤੋਲੀਆ, ਜੇ ਕਿਤੇ ਇਹਨੂੰ ਤੋਲਣਾ ਕਰੋਗੇ ਤਾਂ ਭਾਈ ਸਾਹਿਬ ਜੀ ਕਹਿੰਦੇ ਮੈਂ ਇਹ ਨਹੀਂ ਕਹਿ ਸਕਦਾ ਕਿ ਬਰਾਬਰ ਦਾ ਮਹਾਤਮ ਹੋ ਗਿਆ, ਇਹ ਕਹਿਣ ਦੇ ਨਾਲ ਤਾਂ ਅਪਮਾਨ ਹੋ ਜਾਏਗਾ ਗੁਰਪੁਰਬ ਮਨਾਉਣ ਵਾਲਿਆਂ ਦਾ। ਗੁਰਪੁਰਬ ਮਨਾਉਣ ਵਾਲੇ ਦਾ ਪਲੜਾ ਜਿਹੜਾ ਉਹ ਇੰਨਾ ਨਿਗਰ ਰਹੇਗਾ ਕਿ ਧਰਤੀ 'ਤੇ ਉੱਠੇਗਾ ਅਤੇ ਦੂਜਾ ਹਲਕਾ ਪੈ ਜਾਏਗਾ। ਤੀਰਥ ਪੁਰਬ ਸੰਯੋਗ ਵਿੱਚ ਦਸ ਪੁਰਬ ਹੀ ਗੁਰਪੁਰਬ ਨਾ ਪਾਇਆ, ਇਹ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ। ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਆਪਣੀ ਸ਼੍ਰੀ ਮੁੱਖ ਬਾਕ ਬਾਣੀ, ਜਦੋਂ ਵੀ ਅਰਦਾਸ ਕਰਦੇ ਹਾਂ, ਨਿਤਨੇਮ ਦੀ ਕਰੀਏ, ਸਹਿਜ ਪਾਠ ਦੀ, ਅਖੰਡ ਪਾਠ ਦੀ, ਕਿਤੇ ਵੀ ਅਰਦਾਸ ਕਰਦੇ ਹਾਂ ਤਾਂ ਇਹ ਪੰਕਤੀਆਂ ਤਾਂ ਕਹਿ ਰਹੇ ਹਾਂ ਨਾ ਰੋਜ਼। ਸ੍ਰੀ ਹਰਿਕ੍ਰਿਸ਼ਨ 'ਤੇ ਆਈ ਹੈ ਜੇ ਡਿੱਠੈ ਸਭ ਦੁੱਖ ਜਾਏ, ਜਿਹਨਾਂ ਦੇ ਦਰਸ਼ਨ ਕਰਨ ਨਾਲ ਵੀ ਦੁੱਖ। ਪੂਰੀ ਦਿੱਲੀ ਦੇ ਅੰਦਰ ਬਿਮਾਰੀ ਫੈਲੀ ਹੋਈ, ਉਹਨਾਂ ਦੇ ਚਰਨਾਂ ਦਾ ਜਿਹੜਾ ਜਲ ਸੀ ਉਹਦੇ ਨਾਲ ਸਾਰੀ ਬਿਮਾਰੀ ਹਟਾ ਦਿੱਤੀ। ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਇਹ ਕੁੱਲ ਸੋਢੀਆਂ ਦੀ ਬੰਸ, ਜਿਹਨੂੰ ਭਾਈ ਸਾਹਿਬ ਜੀ ਨੇ ਕਿਹਾ ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਬਾਰੋ ਬਾਰੀ, ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਤਿੰਨ ਸਾਹਿਬਜ਼ਾਦੇ ਬਾਬਾ ਪਿਰਥੀ ਚੰਦ ਮਹਾਦੇਵ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਇਕਲੌਤੀ ਸੰਤਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹਨਾਂ ਦੇ ਅੱਗੇ ਪੰਜ ਪੁੱਤਰ, ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮੱਲ ਜੀ, ਅਣੀ ਰਾਏ ਜੀ, ਅਟਲ ਰਾਏ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੀ ਔਲਾਦ ਜਿਹੜੀ ਉਹਨਾਂ ਦੇ ਸਾਹਿਬਜ਼ਾਦੇ ਵੱਡਾ ਧੀਰਮੱਲ ਅਤੇ ਛੋਟੇ ਗੁਰੂ ਹਰਿਰਾਏ ਸਾਹਿਬ। ਗੁਰੂ ਹਰਿਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਸ਼ਾਦੀ ਇੱਕ ਮਹਾਰਾਜੇ ਦੇ ਖਾਨਦਾਨ ਦੇ 'ਚ ਉਹਨਾਂ ਦੀਆਂ ਸਪੁੱਤਰੀਆਂ ਦੇ ਨਾਲ ਹੁੰਦੀ ਹੈ, ਅਤੇ ਵੱਡੀ ਜਿਹੜੀ ਉਸ ਰਾਜੇ ਦੀ ਪੁੱਤਰੀ ਸੀ ਰਾਜਾ ਰਾਮ ਦੀ, ਮਾਤਾ ਰਾਮ ਕੌਰ ਜੀ, ਜਿਨ੍ਹਾਂ ਦੀ ਕੁੱਖ ਤੋਂ ਬਾਬਾ ਰਾਮ ਰਾਏ ਜੀ ਨੇ ਜਨਮ ਲਿਆ, ਅਤੇ ਦੂਸਰੀ ਜਿਹੜੀ ਸੰਤਾਨ ਸੀ ਮਾਤਾ ਕ੍ਰਿਸ਼ਨ ਕੌਰ, ਉਹਨਾਂ ਦੀ ਕੁੱਖ ਤੋਂ ਜਿਸ ਗੁਰੂ ਸਾਹਿਬਾਨ ਦਾ ਇਹ ਪੁਰਬ ਮਨਾ ਰਹੇ ਹਾਂ, ਉਹਨਾਂ ਨੇ ਜਨਮ ਲਿਆ। ਔਰ ਮੈਂ ਇਹ ਗੱਲ ਕਹਿ ਕੇ ਸਮਾਪਤੀ ਕਰਾਂਗਾ, ਜਿਸ ਵੇਲੇ ਆਪਣੀ ਭੈਣ ਦੇ ਕੋਲ ਸੰਤਾਨ ਦੇਖੀ, ਹਰ ਔਰਤ ਦੇ ਮਨ ਦੇ ਵਿੱਚ ਇੱਛਾ ਹੁੰਦੀ ਹੈ ਮਾਂ ਬਣਨ ਦੀ, ਕੁਦਰਤੀ ਪ੍ਰਕਿਰਤੀ ਦੇ ਨਿਯਮ, ਮਾਤਾ ਕ੍ਰਿਸ਼ਨ ਕੌਰ ਨੂੰ ਵੀ ਖਿਆਲ ਹੋਇਆ। ਉਹਨਾਂ ਨੇ ਜਾ ਕੇ ਬੇਨਤੀ ਕੀਤੀ, ਗਰੀਬ ਨਿਵਾਜ ਪਤੀ ਮਹਾਰਾਜ, ਮੇਰੀ ਇੱਕ ਬੇਨਤੀ ਹੈ ਕਿ ਜਿਸ ਤਰ੍ਹਾਂ ਮੇਰੀ ਭੈਣ ਦੇ ਗੋਦ ਦੇ ਵਿੱਚ ਇਹ ਲਾਲ ਖੇਡਦਾ ਹੈ, ਮੈਂ ਵੀ ਚਾਹੁੰਦੀ ਹਾਂ, ਪਰ ਮੇਰੀ ਇੱਕ ਬੇਨਤੀ ਹੈ, ਮੈਂ ਸੰਸਾਰ ਦੀ ਔਰਤਾਂ ਦੀ ਤਰ੍ਹਾਂ ਅੱਖਾਂ ਬੰਦ ਕਰਕੇ ਸੰਤਾਨ ਦੀ ਇੱਛਾ ਨਹੀਂ ਕਰ ਰਹੀ, ਔਰ ਮੈਂ ਗੁਰੂ ਦੇ ਕੋਲੋਂ, ਗੁਰੂ ਨਾਨਕ ਦੇ ਘਰ ਤੋਂ ਪੁੱਤਰ ਦੀ ਯਾਤਨਾ ਤਾਂ ਕਰਦੀ ਹਾਂ, ਪਰ ਸੰਸਾਰ ਦੀਆਂ ਔਰਤਾਂ ਦੀ ਤਰ੍ਹਾਂ ਅਗਿਆਨ ਵੱਸ ਹੋ ਕੇ ਨਹੀਂ, ਜੋ ਮੈਨੂੰ ਨੇਤਰ ਮਿਲੇ ਆ ਤੁਹਾਡੇ ਕੋਲੋਂ, ਵੀ ਜੇ ਤਾਂ ਮੇਰੀ ਕੁੱਖ ਤੋਂ ਜਨਮ ਲੈਣ ਵਾਲਾ ਤੁਹਾਡੀ ਆਗਿਆ ਦਾ ਪਾਲਣ ਕਰਨ ਵਾਲਾ ਹੋਵੇ, ਵੱਡਿਆਂ ਦਾ ਨਾਂ ਉੱਚਾ ਕਰਨ ਵਾਲਾ ਹੋਵੇ, ਤਾਂ ਮੈਨੂੰ ਸੰਤਾਨ ਦੀ ਬਖਸ਼ਿਸ਼ ਕਰ ਦਿਓ, ਅਤੇ ਨਹੀਂ ਮੈਂ ਬਾਂਹ ਜੀ ਚੰਗੀ। ਜੇ ਕੁਲਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਪਈ ਮੈਂ ਤਾਰੀ। ਗੁਰੂ ਸਾਹਿਬ ਬੜੇ ਖੁਸ਼ ਹੋਏ, ਕਹਿਣ ਲੱਗੇ ਕ੍ਰਿਸ਼ਨ ਕੌਰ, ਤੇਰੀ ਕੁੱਖ ਤੋਂ ਜਨਮ ਲੈਣ ਵਾਲਾ ਮੇਰੀ ਆਗਿਆ ਤੋਂ ਬਾਹਰ ਜਾ ਹੀ ਨਹੀਂ ਸਕਦਾ। ਅਤੇ ਮਹਾਰਾਜ ਸਾਹਿਬ ਨੇ ਅੱਧਾ ਨਾਮ ਮਾਤਾ ਦਾ ਅਤੇ ਅੱਧਾ ਆਪਣਾ, ਦੋਨਾਂ ਦਾ ਨਾਮ ਸਮਿਲਤ ਕਰਕੇ, ਅਤੇ ਮਹਾਰਾਜ ਸਾਹਿਬ ਨੇ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਨਾਮ ਰੱਖਿਆ। ਔਰ ਜਿਸ ਵੇਲੇ ਸਿੱਖ ਨੇ ਪੁੱਛਿਆ ਸੀ, ਗਰੀਬ ਨਿਵਾਜ ਖਿਮਾ ਕਰਨੀ, ਮੈਂ ਅਜਿਹਾ ਪ੍ਰਸ਼ਨ ਪੁੱਛਦਾ ਸ਼ਾਇਦ ਕਿਸੇ ਸਿੱਖ ਨੂੰ ਪੁੱਛਣਾ ਨਹੀਂ ਚਾਹੀਦਾ, ਗੁਰੂ ਹਰਿਰਾਏ ਸਾਹਿਬ ਨੂੰ ਪੁੱਛਿਆ, ਮਾਰੇ ਕਹਿੰਦੇ ਸਿੱਖਾਂ ਨਿਰਕ ਕਹਿਣ ਲੱਗਾ ਮਹਾਰਾਜ, ਆਖਰ ਵੱਡੇ ਗੁਰੂਆਂ ਤੋਂ ਪਰੰਪਰਾ ਚਲੀ ਆ ਰਹੀ ਹੈ, ਸਰੀਰ ਬਦਲਦੇ ਜਾ ਰਹੇ ਨੇ, ਗੁਰਤਾ ਗੱਦੀ ਅੱਗੇ ਅੱਗੇ ਜੋਤ ਗੁਰਤਾ ਗੱਦੀ ਦੀ ਜਗਦੀ ਜਾ ਰਹੀ ਹੈ, ਮੈਂ ਕੁਝ ਸਿੱਖਾਂ ਦੇ ਵਿੱਚ ਚਰਚਾ ਸੁਣ ਕੇ ਆਇਆ, ਮੇਰੇ ਮਨ 'ਚ ਕੁਝ ਥੋੜ੍ਹਾ ਜਿਹਾ ਸੰਸਾ ਹੋ ਗਿਆ ਕਿ ਕਿਉਂ ਨਾ ਗੁਰੂ ਸਾਹਿਬ ਨੂੰ ਪੁੱਛ ਲਈਏ। ਮਾਰੇ ਕਹਿੰਦੇ ਸਿੱਖਾਂ ਕਹਿਣਾ ਕੀ ਚਾਹੁੰਦਾ ਹੈ, ਕਹਿੰਦੇ ਮਹਾਰਾਜ ਕੁਝ ਸਿੱਖ ਬੈਠੇ ਸੀ, ਉਹ ਕਹਿੰਦੇ ਵੀ ਗੁਰੂ ਸਾਹਿਬ ਅੱਗੇ ਗੁਰਤਾ ਗਦੀ ਕਿਹਨੂੰ ਦੇਣਗੇ। ਇੱਕ ਸਿੱਖ ਬੋਲਿਆ, ਲੈ ਇਹਦੇ 'ਚ ਕਿਹੜੀ ਗੱਲ ਹੈ, ਵੱਡਾ ਸਪੁੱਤਰ ਬਾਬਾ ਰਾਮ ਰਾਏ ਹੈ, ਇਹ ਉਹਨੂੰ ਦੇਣਗੇ। ਦੂਜਾ ਕਹਿੰਦਾ ਵੀ ਨਹੀਂ, ਇਹ ਕੋਈ ਜ਼ਰੂਰੀ ਨਹੀਂ ਹੈ, ਅਤੇ ਵੱਡੇ ਨਾਮੀ ਨਾਮੀ ਸਿੱਖ ਬੈਠਿਆ, ਕਿਸੇ ਸਿੱਖ ਨੂੰ ਵੀ ਤਾਂ ਦੇ ਸਕਦੇ। ਉਹ ਕਹਿੰਦੇ ਵੀ ਇਹ ਵੀ ਗੱਲ ਠੀਕ ਹੈ। ਅਤੇ ਕੁਝ ਸਿੱਖ ਕਹਿੰਦੇ ਵੀ ਛੋਟਾ ਸਪੁੱਤਰ ਮਹਾਰਾਜ ਦਾ, ਅਤੇ ਉਹ ਵੀ ਬੜਾ ਲਾਇਕ ਹੈ, ਉਹ ਵੀ ਤਾਂ ਹੋ ਸਕਦਾ। ਉਹ ਕਹਿੰਦੇ ਨਹੀਂ, ਛੋਟੇ ਪੁੱਤਰ ਦਾ ਅਧਿਕਾਰ ਨਹੀਂ ਹੁੰਦਾ। ਕਹਿੰਦੇ ਵੀ ਇਹ ਗੁਰੂ ਘਰ ਦੀ ਤਾਂ ਇਹ ਹੈ ਹੀ ਨਹੀਂ ਮਰਿਆਦਾ, ਇਹ ਤਾਂ ਹੈ ਹੀ ਨਹੀਂ ਵੀ ਛੋਟੇ ਦਾ ਅਧਿਕਾਰ ਨਹੀਂ ਹੁੰਦਾ। ਫਿਰ ਤਾਂ ਗੁਰੂ ਅਰਜਨ ਦੇਵ ਦੀ ਵਾਰੀ ਨਹੀਂ ਸੀ ਆ ਸਕਦੀ, ਦੋ ਪਹਿਲਾਂ ਬੈਠੇ ਸੀ। ਉਹ ਚਰਚਾ ਦੇ ਵਿੱਚ ਕਹਿੰਦਾ ਮੇਰਾ ਮਨ ਵਿਚਲਿਤ ਹੋ ਗਿਆ, ਸੱਚੇ ਪਾਤਸ਼ਾਹ ਮੈਂ ਆਇਆ ਹਜ਼ਾਰਾਂ ਕੋਹਾਂ ਤੋਂ ਟਾਪੂਆਂ ਤੋਂ ਪਾਰ। ਜਦੋਂ ਗੁਰਤਾ ਗੱਦੀ ਦਾ ਆਖਿਰ ਅੱਗੇ ਤਾਂ ਜਾਣੀਏ ਨਾ, ਜਦੋਂ ਗੁਰਤਾ ਗਈ ਅੱਗੇ ਜਾਏਗੀ, ਮੈਂ ਤਾਂ ਇੱਥੇ ਹੋਵਾਂ ਨਾ ਹੋਵਾਂ, ਪਰ ਮੈਂ ਜਾਣਨਾ ਚਾਹੁੰਦਾ ਵੀ ਤੁਹਾਡ ਤੋਂ ਬਾਅਦ ਗੁਰਤਾ ਗੱਦੀ ਦਾ ਮਾਲਕ ਕੌਣ ਹੋਏਗਾ। ਗੁਰੂ ਹਰਿਰਾਏ ਸਾਹਿਬ ਕਹਿਣ ਲੱਗੇ, ਸਿੱਖਾ ਇਹ ਤੈਨੂੰ ਇਹ ਅਧਿਕਾਰ ਦੇ ਦੇਣੇ ਆ, ਤੂੰ ਤੂੰ ਆ ਕੇ ਮੈਨੂੰ ਦੱਸ ਦੀ, ਪਰਖਣਾ ਤੇਰੇ ਹੱਥ ਵਿੱਚ ਮੈਂ ਦੇ ਦੇਣਾ। ਮਹਾਰਾਜ ਮੈਂ ਨਲਾਇਕ ਸਿੱਖ, ਮੈਂ ਕਹਿੰਦੇ ਹਾਂ ਤੇਰੇ ਹੱਥ 'ਚ ਪਰਖ। ਕਹਿੰਦੇ ਮਹਾਰਾਜ ਦੱਸੋ। ਮਹਾਰਾਜ ਕਹਿੰਦੇ ਇਸ ਤਰ੍ਹਾਂ ਕਰ, ਇੱਕ ਸੂਈ ਲੈ ਲੈ, ਵੱਡੀ ਸੂਈ, ਇਹਨੂੰ ਪੰਜਾਬ ਦੇ ਵਿੱਚ ਬੀਬੀਆਂ ਕੰਧੂਈ ਸੂਈ ਕਹਿੰਦੀਆਂ ਸੀ, ਜਿਹੜੀਆਂ ਵੱਡੀ ਸੂਈ ਹੁੰਦੀ ਹੈ, ਇੱਕ ਤਾਂ ਛੋਟੀ ਹੁੰਦੀ ਨਾ ਕੱਪੜੇ ਸੀਣ ਵਾਲੀ, ਇੱਕ ਵੱਡੀ ਹੁੰਦੀ ਹੈ। ਕਹਿੰਦੇ ਇਹ ਸੂਈ ਲੈ ਲੈ। ਮਹਾਰਾਜ ਕਹਿੰਦੇ ਯਾਰ ਉਹਨੂੰ ਗੁਪਤ ਕਰ ਲੈ, ਕਿਸੇ ਨੂੰ ਦੇਖੇ ਨਾ ਬਾਹਰ ਸੂਈ। ਕਹਿੰਦੇ ਜਿਹੜੇ ਸਿੱਖ ਦੇ ਬਾਣੀ ਪੜ੍ਹਨ ਤੋਂ ਕਾਠ ਮੋਮ ਬਣ ਜਾਏਗਾ, ਉਹਦੇ ਸੂਈ ਖੋਬ ਖੋਬ ਕੇ ਦੇਖੀ ਜਾਈ, ਦੇਖੀ ਜਾਈ, ਦੇਖੀ ਜਾਈ, ਅਤੇ ਤੇਰੀ ਪਰਖਣਾ ਦੇ ਵਿੱਚ ਜਿਹੜਾ ਪੂਰਾ ਉਤਰੇਗਾ, ਅਤੇ ਰੌਲਾ ਨਾ ਪਾਈ, ਅਤੇ ਮੈਨੂੰ ਆ ਕੇ ਦੱਸ ਦੀ ਵੀ ਆਹ ਹੋਇਆ ਜੀ। ਸਭ ਤੋਂ ਪਹਿਲਾਂ ਸਿੱਖ ਗਿਆ ਬਾਬਾ ਰਾਮ ਰਾਏ ਦੇ ਕੋਲ। ਬਾਬਾ ਰਾਮ ਰਾਏ ਜੀ ਬਾਣੀ ਦੇ ਪੜ੍ਹਦਾ ਜੀ, ਉਹਦੇ ਕਨੀ ਦੇਖਣ ਲੱਗ ਗਏ ਸਿੱਖ ਨਹੀਂ, ਜਿਵੇਂ ਆਮ ਗ੍ਰੰਥੀ ਜੀ ਨੂੰ ਸਵਾਈ ਹੁੰਦਾ, ਜਿਹੜਾ ਮੱਥਾ ਟੇਕਣਾ ਉਹਦੇ ਕਨੀ ਵੇਖਣ ਲੱਗ ਜਾਂਦੇ ਹੈ ਵੀ ਆਹ ਸਿੱਖ ਆਇਆ ਕੋਈ ਨਵਾਂ। ਉਹ ਸੂਈ ਖੋਲੀ ਅਤੇ ਉੱਥੇ ਹੀ ਰੁਕ ਗਈ। ਕਹਿੰਦਾ ਵੀ ਨਹੀਂ, ਚਾਹੇ ਗੁਰੂ ਦਾ ਪੁੱਤਰ ਹੀ ਆ, ਫੇਲ ਹੈ, ਗੁਰਤਾ ਗੱਦੀ ਦਾ ਮਾਲਕ ਨਹੀਂ ਹੋ ਸਕਦਾ, ਕਰਾਵਾਂ ਤਾਂ ਹੋ ਸਕਦੀ ਹੈ, ਗੁਰੂ ਕੀ ਅੰਸ ਹੈ, ਸਿਰ ਮੱਥਾ ਟੇਕ ਦਿੱਤਾ, ਨਮਸਕਾਰ। ਜਿਹੜੇ ਸਿੱਖ ਬਾਣੀ ਪੜ੍ਹਦੇ ਸੀ ਉੱਥੇ ਗਿਆ, ਅੱਠ ਦਸ ਥਾਂ 'ਤੇ ਘੁੰਮਿਆ, ਅਤੇ ਆਖਰ ਦੇ ਵੀ ਕਹਿੰਦੇ ਵੀ ਹੁਣ ਗੁਰੂ ਕਾ ਛੋਟਾ ਸਾਹਿਬਜ਼ਾਦਾ ਹਰਿ ਕ੍ਰਿਸ਼ਨ ਵੀ ਬਾਣੀ ਪੜ੍ਹ ਰਿਹਾ, ਉਮਰ ਛੋਟੀ ਜੀ, ਅਜੇ ਬੱਚਾ ਹੈ, ਸਰੀਰ ਬੱਚਾ ਹੈ। ਪਹਿਲਾਂ ਤਾਂ ਉਹਨਾਂ ਦੇ ਬੈਠਣ ਦਾ ਢੰਗ ਬਾਕੀ ਨਾਲੋਂ ਵੱਖਰਾ, ਉਹਨਾਂ ਦਾ ਪੀੜਾ ਪ੍ਰਕਾਸ਼ ਕੀਤਾ ਹੋਇਆ, ਬਾਣੀ ਨੂੰ ਪ੍ਰਤੱਖ ਗੁਰੂ ਨਾਨਕ ਮੰਨ ਕੇ ਬੈਠੇ ਹੋਏ ਗੁਰੂ ਕੇ ਸਾਹਿਬਜ਼ਾਦੇ, ਜੋ ਪਿਤਾ ਮਹਾਰਾਜ ਨੇ ਕਿਹਾ, ਮੰਜੀ ਸਾਹਿਬ ਹੈ ਛੋਟੀ, ਉਹਦੇ 'ਤੇ ਪੋਥੀ ਹੈ, ਪਤਾ ਹੀ ਨਹੀਂ ਲੱਗਿਆ ਵੀ ਕੋਈ ਸਿੱਖ ਆਇਆ ਬਾਹਰੋਂ, ਦੇਖਿਆ ਹੀ ਨਹੀਂ, ਉੱਧਰ ਖਿਆਲ ਹੀ ਨਹੀਂ ਆਇਆ, ਆਪਣੀ ਸੁਰਤ ਸ਼ਬਦ ਨਾਲ ਜੁੜੀ ਹੋਈ ਹੈ, ਅਤੇ ਮਲਕ ਦੇ ਕਿਸੇ ਕੋਲ ਬੈਠ ਕੇ ਉਹ ਤਾਂ ਵੀ ਨਹੀਂ ਦੇਖਿਆ ਵੀ ਕੌਣ ਹੈ ਇੱਥੇ। ਜਿਵੇਂ ਭਰਥਰੀ ਮਹਾਰਾਜ ਕਹਿੰਦੇ ਨਾ ਵਿਰਾਗ ਸਤਕ ਦੇ ਵਿੱਚ, ਵੀ ਇਹੀ ਜਿਹੀ ਅਵਸਥਾ ਦੇ ਦੇ ਮੇਰੇ ਦਾਤਾ, ਮੇਰੇ ਨਾਲ ਮਿਰਗ ਖਹਿ ਖਹਿ ਕੇ ਲੰਘ ਜਾਣ ਅਤੇ ਮੈਨੂੰ ਪਤਾ ਨਾ ਲੱਗੇ ਮੇਰੀ ਸਮਾਧੀ ਦੇ ਵਿੱਚ, ਇਹ ਮੈਨੂੰ ਅਵਸਥਾ ਦੇ। ਉਹ ਅਵਸਥਾ 'ਚ ਬੈਠੇ ਨੇ ਤਾਂ ਉਸ ਵੇਲੇ ਪਹਿਲਾਂ ਤਾਂ ਬਾਣੀ ਸੁਣ ਕੇ ਸਿੱਖ ਨੂੰ ਭੁੱਲ ਹੀ ਗਿਆ ਕਿ ਮੈਂ ਪਰਖਣਾ ਕਰਨ ਵਾਸਤੇ ਆਇਆ, ਸਮਾਧੀ ਸਿੱਖ ਦੀ ਵੀ ਲੱਗ ਗਈ। ਬਾਅਦ ਚੇਤਾ ਆਇਆ ਵੀ ਮੈਂ ਤਾਂ ਪਰਖਣਾ ਕਰਨੀ ਸੀ, ਅਤੇ ਮਲਕ ਦੇ ਕੇ ਸੂਈ ਕੱਢੀ, ਅਤੇ ਜਦੋਂ ਮੰਜੀ ਸਾਹਿਬ ਦੇ ਖੋਭੀ 'ਤੇ ਸਾਰੀ ਦੀ ਸਾਰੀ ਜਿਵੇਂ ਕੇਲੇ 'ਚ ਲੰਘ ਜਾਂਦੇ ਆ, ਸੂਈ ਲੰਘ ਗਈ। ਉਸੇ ਵੇਲੇ ਸੂਈ ਕੱਢੀ ਅਤੇ ਵਾਪਸ ਮੱਥਾ ਟੇਕਿਆ, ਅੱਠਵੇਂ ਥਾਂ 'ਤੇ ਗੁਰਤਾ ਗੱਦੀ ਦੇ ਮਾਲਕ ਬਾਲੇ ਪ੍ਰੀਤਮ, ਜੇ ਉਮਰ ਤਾਂ ਤੇਰੀ 5 ਸਾਲ ਦੀ ਵੀ ਪੂਰੀ ਨਹੀਂ ਹੋਈ, ਤੂੰ ਗੁਰਤਾ ਗੱਦੀ ਦਾ ਮਾਲਕ ਬਣੇਗਾ, ਮੈਂ ਤੈਨੂੰ ਅੱਜ ਤੋਂ ਹੀ ਗੁਰੂ ਮੰਨ ਕੇ ਮੱਥਾ ਟੇਕਦਾ ਗੁਰੂ ਕੇ ਸਾਹਿਬਜ਼ਾਦੇ। ਮੱਥਾ ਟੇਕਿਆ, ਵਾਪਸ ਆਇਆ, ਅੱਖਾਂ ਸਜਲ ਹੋਈਆਂ ਨੇ, ਪਾਣੀ ਦੇ ਨਾਲ ਹੰਝੂ ਭਰੇ। ਕਹਿੰਦੇ ਸਿੱਖਾ ਦੱਸ ਬਈ ਕੌਣ ਗੁਰਤਾ ਗੱਦੀ ਦਾ? ਕਹਿੰਦੇ ਪਾਤਸ਼ਾਹ ਤੁਹਾਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਮੇਰਾ ਇੱਕ ਬਹਾਨਾ ਬਣਾਇਆ, ਬਈ ਤੁਹਾਡਾ ਛੋਟਾ ਸਾਹਿਬਜ਼ਾਦਾ ਜਿਹਦੀ ਬਾਣੀ ਸੁਣ ਕੇ ਕਾਠ ਮੋਮ ਬਣ ਗਿਆ। ਮਹਾਰਾਜ ਕਹਿੰਦੇ ਸਿੱਖਾ ਵੀ ਬਚਨ ਕਿਸੇ ਨੂੰ ਦੱਸਣਾ ਨਹੀਂ, ਤੇਰੇ ਅਤੇ ਮੇਰੇ ਵਿੱਚ ਹੀ ਰਹੇ। ਉਹ ਗੁਰੂ ਹਰਿਕ੍ਰਿਸ਼ਨ ਸਾਹਿਬ ਜਿਨ੍ਹਾਂ ਨੇ ਗੁਰਤਾ ਗੱਦੀ ਤੋਂ ਪਹਿਲਾਂ ਆਪਣੀ ਸਾਧਨਾ 5 ਵਰ੍ਹਿਆਂ ਵਿੱਚ ਇੰਨੀ ਕਰ ਲਈ ਕਿ ਜਿਨ੍ਹਾਂ ਤੋਂ ਬਾਣੀ ਸੁਣ ਕੇ ਕਾਠ ਵੀ ਮੋਹ ਬਣ ਗਿਆ। ਅਤੇ ਉਸ ਗੁਰੂ ਦੀ ਗੁਰਪੁਰਬ ਦੀ ਆਪ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਅਗਲਾ ਪ੍ਰੋਗਰਾਮ ਸਤਿਕਾਰਯੋਗ ਗਿਆਨੀ ਸੁਖਜੀਤ ਸਿੰਘ ਜੀ ਵੱਡੇ ਵੱਡੇ ਸ਼ਬਦ ਕਹਿ ਦਿੰਦੇ ਹੈ, ਇਹ ਗੱਲ ਅਸਲ ਦੇ ਵਿੱਚ ਹੈ, ਆਪ ਜਸ ਮਟੰਤ ਸਤ ਪੁੱਤਰ ਹੈ। ਅਤੇ ਕੋਈ ਵਿਦਿਆਰਥੀ ਇਹੋ ਜਿਹਾ ਲਾਇਕ ਕਿਸੇ ਦੇ ਕੋਈ ਇਹੋ ਜਿਹਾ ਬੱਚਾ ਜੰਮ ਸਕਦਾ ਜਿਹੜਾ ਆਪਣੇ ਮਾਂ ਪਿਓ ਦਾ ਨਾਂ ਉੱਚਾ ਕਰ ਦਿੰਦਾ? ਕਿਸੇ ਵਿਦਿਆਲੇ ਦਾ ਕੋਈ ਵਿਦਿਆਰਥੀ ਚਾਹੇ ਥੋੜ੍ਹਾ ਸਮਾਂ ਪੜ੍ਹੇ ਉਹ ਇੰਨਾ ਉੱਚਾ ਕਰ ਦਿੰਦਾ ਉਹਦੇ ਉਸਤਾਦਾਂ ਦਾ ਨਾਮ ਉੱਚਾ ਹੁੰਦਾ। ਮੈਂ ਤਾਂ ਇਹ ਕਹਿੰਦਾ ਵੀ ਗਿਆਨੀ ਜੀ ਤੁਸੀਂ ਮੇਰਾ ਨਾਂ ਉੱਚਾ ਕਰ ਰਹੇ ਹੋ, ਮੈਂ ਇਹਦੇ 'ਤੇ ਯੋਗਤਾ ਹੈ ਨਹੀਂ, ਵੀ ਤੁਹਾਡੀ ਨਿਮਰਤਾ ਤੁਹਾਡਾ ਇਸੇ ਕਰਕੇ ਵਿਦਿਆ ਫਲੀਫੂਤ ਹੁੰਦੀ ਹੋ ਸਕਦੀ ਹੈ। ਜਿਹੜੇ ਅੱਜ ਲੋਕ ਵਿਦਿਆ ਪੜ੍ਹ ਕੇ ਭੁੱਲਦੇ, ਇੱਕ ਆਖਰ ਦਾਤਾ ਗੁਰ ਜੋ ਸੇਵਤ ਨਹਿ ਤਾਸ, 100 ਜੋਨ ਹੋਏ ਸਮਾਨ ਕਾ ਅੰਤ ਸੁਪਜ ਕਰ ਵਾਸ, ਇਹ ਸਜ਼ਾ ਵੀ ਮਿਲਦੀ ਹੈ, ਕਿਰਤ ਕਣ ਬਣ ਜਾਂਦੇ ਹੈ। ਪਰ ਗਿਆਨੀ ਜੀ ਬਹੁਤ ਅੱਬਲ ਦਰਜੇ ਦੇ ਪ੍ਰਚਾਰਕ, ਉੱਥੇ ਕਥਾ ਕਰਨ ਇਹਨਾਂ ਦਾ ਸਮਾਂ ਸੀ ਅਤੇ ਮੈਨੂੰ ਪ੍ਰਬੰਧਕ ਕਹਿੰਦੇ ਜੀ ਇੱਕ ਗਿਆਨੀ ਆਇਆ UK ਤੋਂ, ਬਹੁਤ ਸੋਹਣੀ ਕਥਾ ਕਰਦਾ। ਮੈਂ ਕਿਹਾ ਵੀ ਮੈਂ ਵੀ ਸੁਣ ਲਊਂਗਾ। ਮੈਂ ਨਹੀਂ ਦੱਸਿਆ ਵੀ ਉਹ ਸਾਡੇ ਜਥੇ ਦਾ ਵਿਦਿਆਰਥੀ ਹੈ ਮੇਰਾ, ਮੈਂ ਦੱਸੀ ਨਹੀਂ ਇਹ ਗੱਲ। ਮੈਂ ਉਹਨੂੰ ਨਹੀਂ ਦੱਸਿਆ ਵੀ ਜਾਣਦਿਆਂ ਮਜਾ ਕੇ ਬੈਠ ਗਿਆ ਅਤੇ ਗਿਆਨੀ ਜੀ ਕਥਾ ਕਰਦੇ ਸੀ ਉੱਥੇ। ਸੁਖਜੀਤ ਸਿੰਘ ਨੇ ਜਦੋਂ ਮੈਨੂੰ ਦੇਖਿਆ, ਇਹਨਾਂ ਨੇ 4 ਅੱਖਰ ਬੋਲਣੇ ਸੀ, ਉਹ ਕਹਿੰਦੇ ਬਾਬਾ ਜੀ ਦਾ ਤੁਹਾਡੇ ਵਿਦਿਆਰਥੀ ਨੇ। ਮੈਂ ਕਿਹਾ ਨਹੀਂ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿਦਿਆਰਥੀਆਂ ਸੀ ਸਾਰੇ। ਵਿਦਿਆ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਸਨਾ ਤੋਂ ਚਸ਼ਮਾ ਫੁੱਟਿਆ ਹੈ। ਪਰ ਠੀਕ ਹੈ, ਜਿਵੇਂ ਮੈਂ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਰਥ ਸੰਤ ਗਿਆਨੀ ਗੁਰਬਚਨ ਸਿੰਘ ਦੀ ਰਸਨਾ ਤੋਂ ਪ੍ਰਾਪਤ ਕੀਤੀ ਹੈ, ਤਾਂ ਪੁੱਤ ਨੂੰ ਜਾਇਦਾਦ ਜਿੱਥੋਂ ਮਿਲੀ ਉਹ ਬਾਪ ਦੇ ਹੀ ਨਾਂ ਲਏਗਾ, ਭਾਵੇਂ ਉਹਦੇ ਪਿਤਾ ਤੋਂ ਮਿਲੀ ਹੈ, ਦਾਦੇ ਪੜਦਾਦੇ ਚਲੀ ਆ ਰਹੀ ਹੈ ਪਰੰਪਰਾ। ਵਿਦਿਆ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹੈ, ਪਰ ਜਿੱਥੇ ਜਿੱਥੇ ਮਿਲਦੀ ਆ ਉਹਨਾਂ ਦਾ ਸਤਿਕਾਰ ਨਾ ਲੈਣਾ, ਇਹ ਵੀ ਮਰਿਆਦਾ ਤੋਂ ਬਾਹਰ ਨਹੀਂ। ਗੁਰੂ ਕਿਰਪਾ ਕਰੇ, ਮੈਨੂੰ ਕਈ ਵਾਰੀ ਪੁੱਛਦੇ ਹੁੰਦੇ ਆ, ਕਹਿੰਦੇ ਜੀ ਤੁਹਾਡੇ ਇੱਥੇ ਵੀ ਪੁੱਛਿਆ ਬੱਚਿਆਂ ਨੇ ਕਿ ਤੁਹਾਡੇ ਵਿਦਿਆਰਥੀਆਂ ਦੇ ਵਿੱਚੋਂ ਵੀ ਜਿਹੜਾ ਸਭ ਤੋਂ ਟੋਪ 'ਤੇ ਆ ਜੀ ਕੀ ਨੂੰ? ਮੈਂ ਕਿਹਾ ਇਹ ਮੈਂ ਵੰਡ ਨਹੀਂ ਪਾਉਣੀ ਵਿਦਿਆਰਥੀਆਂ 'ਚ, ਬਾ ਇਹ ਸਮਝ ਲੈ ਮੇਰੇ ਤੋਂ ਬਿਨਾਂ ਸਾਰੇ ਟੋਪ 'ਤੇ ਨੇ। ਬਸ ਇਹਦਾ ਉੱਤਰ ਇਹੀ ਹੈ ਵੀ ਸਾਰੇ ਟੋਪ 'ਤੇ ਨੂੰ ਮੇਰੇ ਤੋਂ ਬਿਨਾਂ। ਗੁਰੂ ਕਿਰਪਾ ਕਰੇ ਗਿਆਨੀ ਸੁਖਜੀਤ ਸਿੰਘ ਜੀ, ਤੁਹਾਡੇ ਸਿਰ 'ਤੇ ਗੁਰੂ ਹਰਗੋਬਿੰਦ ਸਾਹਿਬ ਔਰ ਬਾਬਾ ਬਿਧੀ ਚੰਦ ਜੀ ਦੀ ਅਨਸਵੰਸ, ਉਹਨਾਂ ਦਾ ਖੂਨ ਜਿਹੜਾ ਨਿਵਾਜਿਆ ਹੋਇਆ ਗੁਰੂ ਨੇ, ਉਹ ਤੁਹਾਡੇ ਨਾਲ। ਜਥੇਦਾਰ ਬਾਬਾ ਅਵਤਾਰ ਸਿੰਘ ਜੀ, ਇਹਨਾਂ ਦੇ ਵੱਡੇ ਵੀ ਸਤਿਕਾਰ ਕਰਦੇ ਰਹੇ। ਬਾਬਾ ਦਇਆ ਸਿੰਘ ਸਾਹਿਬ ਜੀ ਜਦੋਂ ਵੀ ਸੰਤ ਸਮਾਜ ਦੀਆਂ ਮੀਟਿੰਗਾਂ 'ਚ ਆਉਂਦੇ ਸੀ ਪਹਿਲਾਂ, ਉਦੋਂ ਬਾਅਦ ਫਿਰ ਬਾਬਾ ਜੀ ਦੀ ਡਿਊਟੀ ਆਪਣੇ ਹੁੰਦਿਆਂ ਇਹਨਾਂ ਦੀ ਡਿਊਟੀ ਲਾਉਂਦੇ ਰਹੇ ਵੀ ਤੁਸੀਂ ਹੁਣ ਜਾਇਆ ਕਰੋ, ਇਹ ਫਿਰ ਮੀਟਿੰਗਾਂ ਦੀ ਆਉਂਦੇ। ਗੁਰੂ ਕਿਰਪਾ ਕਰੇ, ਬਹੁਤ ਬਹੁਤ ਧੰਨਵਾਦ। ਰਾਗੀ ਸਿੰਘ ਜੀ ਗੁਰੂ ਸਾਹਿਬ ਜੀ ਦੇ ਨਿਵਾਜੇ ਹੋਏ, ਗੁਰੂ ਰਾਮਦਾਸ ਮਹਾਰਾਜ ਦੀ ਦਰ ਤੋਂ ਉਹਨਾਂ ਦੇ ਦਰਸ਼ਨ ਹੋ ਗਏ, ਪਰ ਮੇਰੀ ਮਾੜੀ ਕਿਸਮਤ ਇਹ ਆ ਵੀ ਮੇਰਾ ਟਾਈਮ ਉੱਧਰ ਦਿੱਤਾ ਕਰਕੇ ਮੈਨੂੰ ਹੁਣੇ ਤੁਰਨਾ ਪੈਣਾ, ਨਹੀਂ ਤਾਂ ਰਾਗੀ ਸਿੰਘਾਂ ਦੇ ਕੋਲੋਂ ਵੀ ਸਰਵਣ ਕਰਦੇ, ਪੁੱਲਾਂ ਚੁੱਕਾਂ ਦੀ ਖਿਮਾ ਕਰਨੇ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।